ਵਾਰ 29 ਪੌੜੀ 15 ਦੇ ਵਿੱਚ ਪਾਵਨ ਪਵਿੱਤਰ ਬਚਨ ਗੁਰਮੁਖ ਜਨਾਂ ਦੀ ਵਡਿਆਈ ਵਿੱਚ ਹੀ ਉਚਾਰਨ ਕਰ ਰਹੇ ਨੇ ਕਿ ਅਸਲੀ ਯੋਗ ਜਿਹੜਾ ਹੈ ਉਹ ਕਿਹਨਾਂ ਨੇ ਪ੍ਰਾਪਤ ਕੀਤਾ ਹੈ। ਬੜੇ ਪਿਆਰੇ ਬਚਨ ਉਚਾਰਨ ਕੀਤੇ, ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਕੰਨੀ ਮੁੰਦਰਾਂ ਮੰਤਰ ਗੁਰ ਸੰਤਾਂ ਧੂੜ ਬਿਭੂਤ ਸੋ ਲਾਸੀ, ਖਿੰਥਾ ਖਿਮਾ ਹੰਡਾਵਣੀ ਪ੍ਰੇਮ ਪੱਤਰ ਭਾਉ ਭੋਗਤ ਬਿਲਾਸੀ, ਸ਼ਬਦ ਸੁਰਤ ਸਿੰਘੀ ਵਜੈ ਡੰਡਾ ਗਿਆਨ ਧਿਆਨ ਗੁਰਦਾਸੀ, ਸਾਧ ਸੰਗਤ ਗੁਰ ਗੁਫੈ ਬਹਿ ਸਹਿਜ ਸਮਾਧ ਅਗਾਧ ਨਿਵਾਸੀ, ਹਉ ਮੈਂ ਰੋਗ ਅਰੋਗ ਹੋਏ ਕਰ ਸੰਜੋਗ ਵਿਜੋਗ ਖਲਾਸੀ, ਸਾਧ ਸੰਗਤ ਗੁਰਮਤ ਸ਼ਾਬਾਸੀ, ਸਾਧ ਸੰਗਤ ਗੁਰਮਤ ਸ਼ਾਬਾਸੀ। ਗੁਰਸਿੱਖ ਜੋਗੀ ਜਾਗਦੇ, ਜਿਹੜੇ ਗੁਰੂ ਦੇ ਸਿੱਖ ਨੇ ਨਾ ਉਹ ਅਸਲ ਜੋਗੀ ਨੇ, ਜਿਹੜੇ ਸਦਾ ਜਾਗਦੇ। ਸਦਾ ਜਾਗਦੇ ਮਤਲਬ ਮਨ ਕਰਕੇ, ਸੁਰਤ ਕਰਕੇ, ਬਿਰਤੀ ਕਰਕੇ ਸੁਚੇਤ ਰਹਿੰਦੇ ਵਿਸ਼ਿਆਂ ਵਿਕਾਰਾਂ ਪਾਪਾਂ ਬੁਰਿਆਈਆਂ ਵੱਲੋਂ। ਕੋਈ ਇਹ ਕੁਝ ਨੇੜੇ ਨਹੀਂ ਆ ਸਕਦਾ, ਉਹਨਾਂ ਦੇ ਘਰ ਸੰਨ ਨਹੀਂ ਲੱਗ ਸਕਦੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਚੋਰ ਉਹਨਾਂ ਦੇ ਘਰ ਨਹੀਂ ਵੜਦੇ, ਕਿਉਂਕਿ ਗੁਰਸਿੱਖ ਜੋਗੀ ਜਾਗਦੇ। ਤੇ ਜਾਗਦੇ ਕਿਵੇਂ ਹੈ ਜੀ? ਮਾਇਆ ਅੰਦਰ ਕਰਨ ਉਦਾਸੀ, ਮਾਇਆ ਦੇ ਵਿੱਚ ਰਹਿ ਕੇ, ਮਾਇਆ ਦੇ ਅੰਦਰ ਰਹਿ ਕੇ ਵੀ ਉਹ ਉਦਾਸ ਰਹਿੰਦੇ। ਉਦਾਸ ਮਤਲਬ ਮਾਇਆ ਵਿੱਚ ਰਹਿ ਕੇ ਵੀ ਮਾਇਆ ਤੋਂ ਨਿਰਲੇਪ ਸਾਵਧਾਨ ਰਹਿੰਦੇ। ਗੁਰਮਤ ਦੇ, ਗੁਰ ਸ਼ਬਦ ਦੇ ਵਿਚਾਰਵਾਨ ਨੇ, ਇਸ ਕਰਕੇ ਮਾਇਆ ਦਾ ਤੇ ਪਦਾਰਥਾਂ ਦਾ ਆਪਣੇ ਉੱਤੇ ਪ੍ਰਭਾਵ ਨਹੀਂ ਪੈਣ ਦਿੰਦੇ। ਕੰਨੀ ਮੁੰਦਰਾਂ ਮੰਤਰ ਗੁਰ ਸੰਤਾਂ ਧੂੜ ਬਿਭੂਤ ਸੋ ਲਾਸੀ, ਗੁਰੂ ਦੇ ਮੰਤਰ ਦੀਆਂ ਹੀ ਉਹਨਾਂ ਨੇ ਕੰਨਾਂ ਚ ਮੁੰਦਰਾਂ ਪਾਈਆਂ। ਭਾਵ ਇਹੋ ਜਿਹੇ ਜੋਗੀ ਵੀ ਉਹਨਾਂ ਨੂੰ ਆ ਸੰਸਾਰੀ ਜੋਗੀ ਜਿਹੜੇ ਕੰਨ ਵਿੰਨ ਕੇ ਮੁੰਦਰਾਂ ਪਾਉਂਦੇ ਨਾ ਕੰਨਾਂ ਚ, ਆ ਬਾਹਰਲਿਆਂ ਕੰਨਾਂ ਚ ਸਿਰ ਦੇ ਨਾਲ, ਇਹਨਾਂ ਕੰਨਾਂ ਚ ਜਿਵੇਂ ਜੋਗੀ ਮੁੰਦਰਾਂ ਪਾਉਂਦੇ, ਗੁਰਸਿੱਖਾਂ ਨੇ ਇੱਦਾਂ ਦੀਆਂ ਨਹੀਂ ਪਾਈਆਂ। ਗੁਰੂ ਦੇ ਮੰਤਰ ਦੀਆਂ ਹੀ ਮੁੰਦਰਾਂ ਉਹਨਾਂ ਨੇ ਪਾਈਆਂ। ਗੁਰੂ ਦਾ ਮੰਤਰ ਹੀ ਕੰਨਾਂ ਦੁਆਰਾ ਸੁਣਨਾ, ਗੁਰੂ ਦਾ ਸ਼ਬਦ ਹੀ ਆਪਣੇ ਕੰਨਾਂ ਦੁਆਰਾ ਸੁਣਨਾ, ਇਹੋ ਹੀ ਉਹਨਾਂ ਦੀਆਂ ਮੁੰਦਰਾਂ ਨੇ। ਅਤੇ ਸੰਤਾਂ ਦੇ ਚਰਨਾਂ ਦੀ ਧੂੜ ਹੀ ਉਹਨਾਂ ਦੀ ਸਾਰਿਆਂ ਤੋਂ ਸ੍ਰੇਸ਼ਟ ਵਿਭੂਤੀ ਹੈ। ਜੋਗੀ ਕੰਨਾਂ 'ਚ ਮੁੰਦਰਾਂ ਵੀ ਪਾਉਂਦੇ ਨੇ ਅਤੇ ਜੋਗੀ ਸਰੀਰ ਦੇ ਉੱਤੇ ਸਵਾਹ ਵੀ ਮਲਦੇ। ਅਤੇ ਗੁਰਸਿੱਖ ਜੋਗੀ ਕਿਸ ਤਰ੍ਹਾਂ ਦੇ? ਗੁਰੂ ਮੰਤਰ ਦੀਆਂ ਮੁੰਦਰਾਂ ਪਾਈਆਂ ਉਹਨਾਂ ਨੇ, ਅਤੇ ਸਾਧੂ ਸੰਤਾਂ ਦੇ ਮਹਾਂਪੁਰਸ਼ਾਂ ਦੇ ਚਰਨਾਂ ਦੀ ਧੂੜੀ ਦੀ ਉਹ ਹੀ ਵਿਭੂਤੀ ਅਤੇ ਸੁਆਹ ਮਲਦੇ ਨੇ। ਖਿੰਥਾ ਖਿਮਾ ਹੰਡਾਵਣੀ ਪ੍ਰੇਮ ਪੱਤਰ ਭਾਉ ਭੁਗਤ ਬਿਲਾਸੀ। ਹੁਣ ਜੋਗੀ ਲੋਕ ਆਪਣੇ ਗਲ ਖਫਣੀ ਵੀ ਪਾਉਂਦੇ ਆ, ਅਤੇ ਗੁਰਸਿੱਖ ਜੋਗੀ ਜਿਹੜੇ ਉਹ ਕਿਹੜੀ ਖਫਣੀ ਪਾਉਂਦੇ? ਕਹਿੰਦੇ ਖਿਮਾ ਦੀ ਖਿੰਥਾ, ਭਾਵ ਖਿਮਾ ਦੀ ਖਫਣੀ ਉਹ ਹੰਡਾਉਂਦੇ ਆ। ਅਤੇ ਪ੍ਰੇਮ ਦੇ ਪਾਤਰ ਵਿਖੇ ਭਾਉ ਗਿਆਨ ਦੀ ਭੁਗਤ ਦਾ ਆਨੰਦ ਮਾਣਦੇ ਆ। ਜਿਹੜੇ ਜੋਗੀ ਲੋਕ ਨੇ ਉਹਨਾਂ ਦੇ ਪਾਸ ਇੱਕ ਕਾਲੇ ਜਿਹੇ ਰੰਗ ਦਾ ਖੱਪਰ ਵੀ ਹੁੰਦਾ, ਜਦੋਂ ਲੋਕਾਂ ਦੇ ਘਰਾਂ 'ਚ ਮੰਗਣ ਜਾਂਦੇ ਆ ਅਤੇ ਉਹਦੇ 'ਚ ਆਟਾ ਅਤੇ ਹੋਰ ਜੋ ਕੁਛ ਵੀ ਕੋਈ ਭਿੱਖਿਆ ਪਾਉਂਦਾ ਉਹਦੇ 'ਚ ਪਵਾਉਂਦੇ ਨੇ। ਅਤੇ ਗੁਰਸਿੱਖਾਂ ਦੇ ਕੋਲ ਪ੍ਰੇਮ ਦਾ ਪਾਤਰ ਆ, ਪ੍ਰੇਮ ਦਾ, ਅਤੇ ਉਹਦੇ 'ਚ ਫਿਰ ਮਾਲਕ ਦੇ ਦਰ ਤੋਂ ਪਵਾਉਂਦੇ ਕੀ ਆ ਜੀ? ਉਹ ਭਿੱਖਿਆ ਮੰਗਦੇ ਨੇ ਪਰਮੇਸ਼ਰ ਦੇ ਦਰ 'ਤੇ, ਅਤੇ ਰੱਬ ਨੂੰ ਕਹਿੰਦੇ ਮਾਲਕਾ ਕਿਰਪਾ ਕਰ ਸਾਡੇ ਪ੍ਰੇਮ ਦੇ ਪੱਤਰ 'ਚ ਆਪਣੇ ਗਿਆਨ ਦਾ, ਗਿਆਨ ਦੀ ਭਿੱਖਿਆ ਪਾ ਦੇ, ਗਿਆਨ ਦਾ ਦਾਨ ਪਾ ਦੇ ਸਾਡੇ। ਇਹੋ ਹੀ ਆਨੰਦ ਮਾਣਦੇ ਹਨ ਗੁਰੂ ਦੇ ਪਿਆਰੇ। ਰੱਬ ਨਾਲ ਪਿਆਰ ਕਰਨਾ ਅਤੇ ਪਰਮੇਸ਼ਰ ਦੇ ਕੋਲ ਗਿਆਨ ਦੀ ਪ੍ਰਾਪਤੀ ਕਰਨੀ, ਇਹੋ ਹੀ ਗੁਰਮੁਖ ਜਨਾਂ ਦੇ ਪਾਸ ਹੈ। ਹੋਰ ਕੀ ਕਰਦੇ ਨੇ ਗੁਰਸਿੱਖ? ਕੈਸੇ ਜੋਗੀ ਨੇ? ਸ਼ਬਦ ਸੁਰਤ ਸਿੰਘੀ ਵਜੇ ਡੰਡਾ ਗਿਆਨ ਧਿਆਨ ਗੁਰਦਾਸੀ। ਗੁਰ ਸ਼ਬਦ ਦੀ ਸੁਰਤ, ਸਿੰਗੀ ਵਜਾਉਂਦੇ ਆ। ਜਿਹੜੇ ਜੋਗੀ ਲੋਕ ਨੇ ਉਹਨਾਂ ਦੇ ਕੋਲ ਇੱਕ ਸਿੰਗੀ ਹੁੰਦੀ, ਬੀਨ ਜਿਹੀ ਹੁੰਦੀ ਵਜਾਉਣ ਵਾਲੀ, ਅਤੇ ਗੁਰਸਿੱਖਾਂ ਦੇ ਕੋਲ ਕਿਹੜੀ ਬੀਨ ਆ ਬਈ, ਗੁਰਸਿੱਖਾਂ ਦੇ ਕੋਲ ਕਿਹੜੀ ਸਿੰਗੀ ਆ, ਉਹਨਾਂ ਦੀ ਸੁਰਤ ਦੀ, ਸੁਰਤ ਦੀ ਸਿੰਗੀ। ਅਤੇ ਵਜਾਉਂਦੇ ਕਿਵੇਂ ਨੇ, ਗੁਰੂ ਦੇ ਸ਼ਬਦ ਵਿੱਚ ਜੋੜ ਕੇ। ਅਤੇ ਜੋਗੀਆਂ ਦੇ ਹੱਥ ਵਿੱਚ ਡੰਡਾ ਵੀ ਹੁੰਦਾ, ਅਤੇ ਗੁਰਸਿੱਖਾਂ ਦੇ ਹੱਥ ਵਿੱਚ ਕਿਹੜਾ ਡੰਡਾ, ਕਹਿੰਦੇ ਗਿਆਨ ਦਾ ਡੰਡਾ। ਡੰਡਾ ਗਿਆਨ ਧਿਆਨ ਗੁਰ ਦਾ ਸੀ, ਗੁਰੂ ਦੇ ਦਿੱਤੇ ਹੋਏ ਗਿਆਨ ਦਾ ਹੱਥ ਵਿੱਚ ਡੰਡਾ ਰੱਖਦੇ ਆ, ਧਿਆਨ ਗੁਰ ਦਾ ਸੀ, ਗੁਰੂ ਦੇ ਧਿਆਨ ਦੀ ਦਾਸੀ ਉਹਨਾਂ ਦੇ ਹਰ ਵੇਲੇ ਨਾਲ ਰਹਿੰਦੀ ਹੈ। ਸਾਧ ਸੰਗਤ ਗੁਰ ਗੁਫੈ ਬਹਿ, ਸਹਿਜ ਸਮਾਧ ਅਗਾਧ ਨਿਵਾਸੀ। ਜਿਹੜੇ ਜੋਗੀ ਲੋਕ ਨੇ ਹੁਣ ਉਹ ਕਿਸੇ ਗੁਫਾ ਵਿੱਚ ਬਹਿ ਕੇ ਸਮਾਧੀ ਲਾਉਂਦੇ ਆ, ਗੁਫਾਵਾਂ ਬਣਾਈਆਂ ਜੋਗੀਆਂ ਨੇ। ਤੇ ਗੁਰਸਿੱਖਾਂ ਦੀ ਗੁਫਾ ਕਿਹੜੀ ਹੈ, ਕਹਿੰਦੇ ਸਾਧ ਸੰਗਤ ਗੁਰ ਗੁਫਾ ਬਹਿ, ਸਾਧ ਸੰਗਤ ਰੂਪੀ ਗੁਫਾ ਦੇ ਵਿੱਚ ਬੈਠ ਕੇ ਤੇ ਸਮਾਧੀ ਪਤਾ ਕਿਹੜੀ ਲਾਉਂਦੇ ਜੀ, ਸਹਿਜ ਸਮਾਧ, ਇਹ ਆਤਮਿਕ ਅਡੋਲਤਾ ਵਿੱਚ ਟਿਕ ਕੇ ਡੂੰਘੇ ਨਿਵਾਸੀ ਹੋ ਜਾਂਦੇ ਉੱਥੋਂ ਦੇ। ਨਾਨਕ ਚੌਥੇ ਪਦ ਮੈਂ ਸੋਜਨ ਗਤ ਪਾਏ, ਉਸ ਚੌਥੇ ਪਦ ਵਿੱਚ ਸਹਿਜ ਅਵਸਥਾ ਵਿੱਚ ਉਹ ਸਮਾਧੀ ਲਾ ਲੈਂਦੇ, ਐਂ ਟਿਕੇ ਰਹਿੰਦੇ ਸੁਰਤ ਬਿਰਤੀ ਕਰਕੇ। ਹਉ ਮੈਂ ਰੋਗ ਅਰੋਗ ਹੋਏ, ਕਰ ਸੰਯੋਗ ਵਿਯੋਗ ਖਲਾਸੀ। ਜਿਹੜੇ ਐਸੇ ਗੁਰਮੁਖ ਜਾਣਿਆ ਨਾ, ਕਹਿੰਦੇ ਹਉਮੇ ਦੇ ਰੋਗ ਤੋਂ ਅਰੋਗ ਹੋ ਜਾਂਦੇ ਆ, ਉਹਨਾਂ ਦੇ ਅੰਦਰ ਕੋਈ ਹਉਮੇ ਆਦਿਕ ਦਾ ਰੋਗ ਨਹੀਂ ਹੈ। ਸੰਯੋਗ ਤੇ ਵਿਯੋਗ ਦੋ ਚੇਲੇ, ਹੁਣ ਜੇ ਜੋਗੀ ਹੈ ਤਾਂ ਕੋਈ ਨਾ ਕੋਈ ਚੇਲਾ ਵੀ ਤਾਂ ਹੋਣਾ ਚਾਹੀਦਾ ਨਾ ਉਹਨਾਂ ਦਾ। ਕਹਿਣ ਲੱਗੇ ਕਰ ਸੰਯੋਗ ਵਿਯੋਗ ਖਲਾਸੀ, ਸੰਯੋਗ ਅਤੇ ਵਿਯੋਗ ਦੇ ਚੇਲੇ ਆ, ਸੇਵਕ ਆ, ਭਾਵ ਹੁਣ ਐਸੇ ਚੇਲੇ ਸੰਯੋਗ ਤੇ ਵਿਯੋਗ ਕਿਵੇਂ ਬਈ ਉਹਨਾਂ ਦੇ ਚੇਲੇ, ਰੱਬ ਨਾਲ ਉਹਨਾਂ ਦਾ ਬਣ ਗਿਆ ਸੰਯੋਗ, ਸੰਯੋਗ ਦਾ ਅਰਥ ਹੁੰਦਾ ਮਿਲਾਪ, ਤੇ ਵਿਸ਼ਿਆਂ ਵਿਕਾਰਾਂ ਤੋਂ ਹੋ ਗਿਆ ਵਿਯੋਗ, ਵਿਸ਼ਿਆਂ ਵਿਕਾਰਾਂ ਤੋਂ ਵਿਯੋਗ ਹਾਸਲ ਕਰ ਲਿਆ ਉਹਨਾਂ ਨੇ, ਛੁਟਕਾਰਾ ਹਾਸਲ ਕਰ ਲਿਆ। ਇਸ ਲਈ ਐਸੇ ਗੁਰਮੁਖ ਜਨ ਨਿਰੰਕਾਰ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਕੇ ਸਹੀ ਅਰਥਾਂ ਵਿੱਚ ਜੋਗੀ ਬਣ ਗਏ। ਸਾਧ ਸੰਗਤ ਗੁਰਮਤ ਸ਼ਾਬਾਸੀ, ਸਾਧ ਸੰਗਤ ਵਿਖੇ ਗੁਰੂ ਦੀ ਮਤ ਉਹਨਾਂ ਦੇ ਪਾਸ ਆ, ਫਿਰ ਉਹਨਾਂ ਨੂੰ ਸ਼ਾਬਾਸ਼ ਮਿਲਦੀ ਹੈ। ਸਾਧ ਸੰਗਤ ਵਿੱਚ ਬਹਿ, ਗੁਰਮਤ ਸ਼ਾਬਾਸੀ, ਗੁਰੂ ਦੀ ਮਤ ਪ੍ਰਾਪਤ ਕੀਤੀ, ਸਾਧ ਸੰਗਤ ਵਿੱਚ ਆ ਕੇ ਗੁਰੂ ਦੇ ਆਸ਼ੇ ਤੇ ਚੱਲੇ, ਤੇ ਸ਼ਾਬਾਸ਼ੀ ਕਿੱਥੇ, ਪਰਮਾਤਮਾ ਦੀ ਹਜ਼ੂਰੀ ਵਿੱਚ, ਨਿਰੰਕਾਰ ਵਾਹਿਗੁਰੂ ਦੀ ਦਰਗਾਹ ਵਿੱਚ ਫਿਰ ਉਹਨਾਂ ਨੂੰ ਸ਼ਾਬਾਸ਼ ਮਿਲਦੀ ਹੈ, ਸਤਿਕਾਰ ਮਿਲਦਾ, ਆਦਰ ਮਿਲਦਾ ਉਹਨਾਂ ਨੂੰ ਪ੍ਰਭੂ ਦੀ ਦਰਗਾਹ 'ਚ। ਰੇ ਰੇ ਦਰਗਹਿ ਕਹਿ ਨਾ ਕੋਊ, ਆਓ ਬੈਠ ਆਦਰ ਸ਼ੁਭ ਦੇਵ। ਰੱਬ ਦੀ ਦਰਗਾਹ 'ਚ ਫਿਰ ਸ਼ੁਭ ਆਦਰ ਸਤਿਕਾਰ ਉਹਨਾਂ ਨੂੰ ਦਿੱਤਾ ਜਾਂਦਾ ਜਿਹੜੇ ਗੁਰਮੁਖ ਜਨਾਂ ਦੇ ਅੰਦਰ ਐਸੇ ਸ਼ੁਭ ਗੁਣ ਪਾਏ ਜਾਂਦੇ, ਗੁਰੂ ਦੇ ਚਰਨਾਂ ਨਾਲ ਜਿਨ੍ਹਾਂ ਦੀ ਪ੍ਰੀਤ ਬਣ ਗਈ ਹੈ। ਵਾਰ 29 ਪੌੜੀ 16 ਵਿੱਚ ਪਾਵਨ ਪਵਿੱਤਰ ਬਚਨ ਗੁਰਸਿੱਖ ਗੁਰਮੁਖ ਪਿਆਰਿਆਂ ਦੀ ਪ੍ਰੀਤ ਦੇ ਬਾਰੇ 'ਚ ਉਚਾਰਨ ਕਰਦਿਆਂ ਹੋਇਆਂ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰ ਰਹੇ ਹਨ, ਕੈਸਾ ਜੀਵਨ ਹੈ ਗੁਰਸਿੱਖ ਪਿਆਰਿਆਂ ਦਾ। ਲੱਖ ਬ੍ਰਹਮੇ ਲੱਖ ਵੇਦ ਪੜ੍ਹ, ਨੇਤ ਨੇਤ ਕਰ ਕਰ ਸਭ ਥੱਕੇ, ਮਹਾਂਦੇਵ ਅਵਧੂਤ ਲੱਖ, ਜੋਗ ਧਿਆਨ ਉਣੀਂਦੇ ਅੱਕੇ। ਲੱਖ ਵਿਸ਼ਨ ਅਵਤਾਰ ਲੈ, ਗਿਆਨ ਖੜਗ ਫੜ ਪਹੁੰਚ ਨਾ ਸਕੇ। ਲੱਖ ਲੋਮਸ ਚਿਰ ਜੀਵਣੇ, ਆਦ ਅੰਤ ਵਿੱਚ ਧੀਰਕ ਧੱਕੇ। ਤਿੰਨ ਲੋ ਜੁਗ ਚਾਰ ਕਰ, ਲੱਖ ਬ੍ਰਹਿਮੰਡ ਖੰਡ ਕਰ ਢੱਕੇ। ਲੱਖ ਪਰਲੋ ਉਤਪਤ ਲੱਖ, ਹਰ ਹਟ ਮਾਲਾ ਅੱਖ ਫਰਕੇ। ਸਾਧ ਸੰਗਤ ਆਸ਼ਕ ਹੋਏ ਤੱਕੇ, ਸਾਧ ਸੰਗਤ ਆਸ਼ਕ ਹੋਏ ਤੱਕੇ। ਕਹਿਣ ਲੱਗੇ ਲੱਖ ਬ੍ਰਹਮੇ ਲੱਖ ਵੇਦ ਪੜ੍ਹ, ਨੇਤ ਨੇਤ ਕਰ ਕਰ ਸਭ ਥੱਕੇ। ਲੱਖਾਂ ਬ੍ਰਹਮ ਲੱਖਾਂ ਵੇਦਾਂ ਨੂੰ ਪੜ੍ਹ ਪੜ੍ਹ ਕੇ ਉਸ ਰੱਬ ਨੂੰ ਨੇਤ ਨੇਤ ਹੀ ਕਰਕੇ ਥੱਕ ਗਏ, ਹਾਰ ਗਿਆ, ਭਾਵ ਉਹ ਰੱਬ ਦਾ ਅੰਤ ਨਹੀਂ ਪਾ ਸਕੇ। ਲੱਖਾਂ ਬ੍ਰਹਮ ਤੇ ਲੱਖਾਂ ਉਹਨਾਂ ਦੇ ਸਿਰਜੇ ਹੋਏ ਵੇਦ, ਨੇਤ ਨੇਤ ਪਰਮਾਤਮਾ ਦੇ ਬਾਰੇ ਚ ਪਹਿਲਾਂ ਉਹਨਾਂ ਨੇ ਬਿਆਨ ਕਰ ਲਿਆ ਰੱਬ ਆਹ ਹੈ, ਰੱਬ ਆਹ ਹੈ, ਫਿਰ ਕਹਿੰਦੇ ਨਹੀਂ ਜੋ ਅਸੀਂ ਕਿਹਾ ਇਹ ਨਹੀਂ, ਇਸ ਤੋਂ ਹੋਰ ਅੱਗੇ, ਫਿਰ ਹੋਰ ਅੱਗੇ ਬਿਆਨ ਕਰ ਲਿਆ, ਪੁੱਛਿਆ ਹੁਣ, ਕਹਿੰਦੇ ਨਹੀਂ ਇਹ ਵੀ ਨਹੀਂ ਹੈ, ਇਸ ਤੋਂ ਰੱਬ ਹੋਰ ਅੱਗੇ ਹੈ। ਨੇਤ ਨੇਤ ਬੇਅੰਤ ਹੈ, ਬੇਅੰਤ ਹੈ ਪਰਮੇਸ਼ਰ, ਬੇਅੰਤ ਹੈ, ਇਹ ਕਹਿ ਕਹਿ ਕੇ ਥੱਕ ਗਏ, ਭਾਵ ਰੱਬ ਦਾ ਕੋਈ ਅੰਤੋ ਬ੍ਰਹਮਾ ਵਰਗੇ ਵੀ ਨਹੀਂ ਪਾ ਸਕੇ। ਮਹਾਦੇਵ ਅਵਧੂਤ ਲੱਖ ਯੋਗ ਧਿਆਨ ਉਣੀਂਦੈ ਅੱਕੇ। ਮਹਾਦੇਵ ਕਹਿੰਦੇ ਨੇ ਸ਼ਿਵਜੀ, ਕਹਿਣ ਲੱਗੇ ਸ਼ਿਵਜੀ ਵਰਗੇ ਐਸੇ ਐਸੇ ਅਵਧੂਤ, ਅਵਧੂਤ ਕਹਿੰਦੇ ਨੇ ਜੋਗੀ ਲੋਕ, ਮਹਾਦੇਵ ਭਾਵ ਸ਼ਿਵਜੀ ਵਰਗੇ ਐਸੇ ਅਵਧੂਤ ਜੋਗੀ ਲੋਕ ਲੱਖਾਂ ਹੀ ਯੋਗ ਸਾਧਨਾ ਕਰ ਕਰਕੇ ਤੇ ਧਿਆਨ ਲਾ ਲਾ ਕੇ ਦਿਨੇ ਵੀ ਜਾਗਦੇ ਤੇ ਰਾਤ ਨੂੰ ਵੀ ਜਾਗਰਣ ਕਰ ਕਰਕੇ ਅੱਕ ਗਏ, ਥੱਕ ਗਏ, ਉਹ ਵੀ ਰੱਬ ਦਾ ਭੇਤ ਨਹੀਂ ਪਾ ਸਕੇ। ਲੱਖ ਬਿਸ਼ਨ ਅਵਤਾਰ ਲੈ ਗਿਆਨ ਖੜਗ ਫੜ ਪਹੁੰਚ ਨਾ ਸਕੇ। ਲੱਖਾਂ ਵਿਸ਼ਨੂੰ ਅਵਤਾਰ ਧਾਰ ਕੇ ਤੇ ਆਪਣੇ ਪਾਸ ਧਿਆਨ ਦੀ ਤਲਵਾਰ ਹੱਥ ਵਿੱਚ ਲੈ ਕੇ ਅਕਾਲ ਪੁਰਖ ਪਰਮਾਤਮਾ ਤੱਕ ਨਹੀਂ ਪਹੁੰਚ ਸਕੇ, ਪਰਮੇਸ਼ਰ ਤੱਕ ਨਹੀਂ ਜਾ ਸਕੇ, ਕਾਮ ਕ੍ਰੋਧ ਲੋਭ ਮੋਹੰਕਾਰ ਨੂੰ ਮਾਰ ਹੀ ਨਹੀਂ ਸਕੇ ਤੇ ਰੱਬ ਤੱਕ ਪਹੁੰਚ ਨਹੀਂ ਹੋ ਸਕੀ। ਹੁਣ ਤਿੰਨਾਂ ਦਾ ਜ਼ਿਕਰ ਕਰ ਦਿੱਤਾ, ਜਿਹੜੇ ਸਨਾਤਨੀ ਮਤ ਹਿੰਦੂ ਮਤ ਦੇ ਦੇਵਤੇ ਮੰਨੇ ਗਏ ਨਾ, ਉਹਨਾਂ ਤਿੰਨਾਂ ਦਾ ਹੀ ਜ਼ਿਕਰ ਕਰ ਦਿੱਤਾ ਭਾਈ ਗੁਰਦਾਸ ਨੇ। ਪਹਿਲੀ ਪੰਕਤੀ ਵਿੱਚ ਬ੍ਰਹਮਾ ਦਾ ਜ਼ਿਕਰ, ਲੱਖਾਂ ਬ੍ਰਹਮਾ ਤੇ ਲੱਖਾਂ ਵੇਦ ਉਹਨਾਂ ਨੇ ਪੜ੍ਹ ਪੜ੍ਹ ਕੇ ਅਖੀਰ ਰੱਬ ਨੂੰ ਬੇਅੰਤ ਬੇਅੰਤ ਹੀ ਆਖਿਆ। ਫਿਰ ਦੂਸਰੀ ਪੰਕਤੀ ਵਿੱਚ ਕਹਿੰਦੇ ਜਿਹੜਾ ਸ਼ਿਵਜੀ ਹੈ ਉਹ ਯੋਗ ਸਾਧਨਾ ਨਾਲ ਲੱਖਾਂ ਵਾਰੀ ਧਿਆਨ ਲਾ ਲਾ ਕੇ ਥੱਕ ਗਏ ਤੇ ਅੱਕ ਗਏ, ਰੱਬ ਦਾ ਭੇਤ ਨਹੀਂ ਪਾ ਸਕੇ। ਤੀਸਰੀ ਪੰਕਤੀ ਵਿੱਚ ਕਹਿਣ ਲੱਗੇ ਵਿਸ਼ਨੂੰ ਦੇ ਲੱਖਾਂ ਅਵਤਾਰ ਆਪਣੇ ਹੱਥ ਵਿੱਚ ਧਿਆਨ ਦੀ ਤਲਵਾਰ ਲੈ ਕੇ ਜਿੰਨੇ ਮਰਜ਼ੀ ਜ਼ੋਰ ਲਾਉਂਦੇ ਰਹੇ, ਕਾਮ ਕ੍ਰੋਧ ਲੋਭ ਮੋਹੰਕਾਰ ਨੂੰ ਮਾਰ ਨਹੀਂ ਸਕੇ ਤੇ ਰੱਬ ਤੱਕ ਪਹੁੰਚ ਨਹੀਂ ਸਕੇ, ਕੋਈ ਰੱਬ ਦਾ ਭੇਤ ਨਹੀਂ ਪਾਇਆ ਉਹਨਾਂ ਨੇ। ਫਿਰ ਚੌਥੀ ਪੰਕਤੀ 'ਚ ਕਹਿਣ ਲੱਗੇ ਲੱਖ ਲੋਮਸ ਚਿਰ ਜੀਵਣੇ ਆਦ ਅੰਤ ਵਿੱਚ ਧੀਰਕ ਧੱਕੇ। ਲੱਖਾਂ ਹੀ ਲੋਮਸ ਰਿਖੀ ਬੜੇ ਬੜੇ ਲੰਮਾ ਚਿਰ ਜੀਣ ਵਾਲੇ ਸੀਗੇ, ਲੰਮੀਆਂ ਉਮਰਾਂ ਲੈ ਕੇ ਰੱਬ ਦੇ ਘਰੋਂ ਆਏ ਲੋਮਸ ਰਿਸ਼ੀ ਤੇ ਬੜਾ ਲੰਮਾ ਲੰਮਾ ਸਮਾਂ ਤਪ ਕਰਦੇ ਰਹੇ, ਮਾਰ ਕੰਡੇ ਵਰਗੇ ਲੱਖਾਂ ਸਾਲ ਇਸ ਧਰਤੀ ਤੇ ਜੀਂਦੇ ਰਹੇ। ਪਰ ਕੀ ਕਹਿੰਦੇ ਭਾਈ ਗੁਰਦਾਸ ਜੀ, ਆਦ ਅੰਤ ਵਿੱਚ ਧੀਰਕ ਧੱਕੇ, ਆਦ ਤੋਂ ਲੈ ਕੇ ਅੰਤ ਤੱਕ ਧੀਰਜ ਵਿਖੇ ਧੱਕੇ ਹੀ ਖਾਂਦੇ ਨੇ, ਧੀਰਜ ਰੱਖ ਕੇ ਬੈਠੇ ਰਹੇ। ਅੱਜ ਰੱਬ ਦਾ ਅੰਤ ਪਾਉਂਦੇ ਆ, ਕੱਲ ਤੱਕ ਹੋਰ 10 ਸਾਲਾਂ ਨੂੰ, 20 ਸਾਲਾਂ ਨੂੰ, 100 ਸਾਲ ਨੂੰ, 1000 ਸਾਲ ਨੂੰ ਰੱਬ ਦਾ ਭੇਤ ਪਾਲਾਂਗੇ, ਭਾਵ ਲੱਖਾਂ ਸਾਲ ਜ਼ਿੰਦਗੀ ਜੀਣ ਵਾਲੇ ਵੀ ਲੋਕ ਹੈ ਜਿਹੜੇ, ਉਹ ਵੀ ਰੱਬ ਦੇ ਬਾਰੇ 'ਚ ਪਰਮੇਸ਼ਰ ਦੇ ਬਾਰੇ 'ਚ ਪੂਰਨ ਤੌਰ 'ਤੇ ਬਿਆਨ ਨਹੀਂ ਕਰ ਸਕੇ। ਤਿੰਨ ਲੋਕ ਯੁਗ ਚਾਰ ਕਰ ਲੱਖ ਬ੍ਰਹਿਮੰਡ ਖੰਡ ਕਰ ਢੱਕੇ। ਤਿੰਨ ਲੋਕ ਅਤੇ ਚਾਰ ਯੁੱਗ, ਸੱਤ ਯੁੱਗ ਤ੍ਰੇਤਾ, ਦੁਆਪਰ ਕਲਯੁੱਗ ਤੇ ਤਿੰਨੇ ਲੋਕ, ਮਾਤ ਲੋਕ, ਪਤਾਲ ਲੋਕ ਤੇ ਆਕਾਸ਼ ਲੋਕ, ਕਹਿੰਦੇ ਲੱਖਾਂ ਹੀ ਖੰਡ ਤੇ ਬ੍ਰਹਿਮੰਡ ਬਣਾ ਕੇ ਆਪਣੇ ਹੱਥ ਨਾਲ ਕੱਜ ਛੱਡੇ। ਐਸੇ ਐਸੇ ਲੋਕ ਦੁਨੀਆਂ 'ਚ ਆਏ ਜਿਨ੍ਹਾਂ ਨੇ ਭਾਵ ਇਹਨਾਂ ਨੂੰ ਆਪਣੇ ਜਿਵੇਂ ਹੱਥਾਂ ਨਾਲ ਢੱਕ ਛੱਡਿਆ ਵਾ, ਚਾਰੇ ਯੁੱਗਾਂ ਨੂੰ, ਤਿੰਨਾਂ ਖੰਡਾਂ ਨੂੰ, ਲੱਖਾਂ ਬ੍ਰਹਿਮੰਡਾਂ ਨੂੰ। ਪਰ ਸਾਧ ਸੰਗਤ, ਨਿਰੰਕਾਰ ਪਰਮੇਸ਼ਰ ਦਾ ਕੋਈ ਪਰਾਵਾਰ ਨਹੀਂ, ਅਕਾਲ ਪੁਰਖ ਪਰਮਾਤਮਾ ਦਾ ਕੋਈ ਅੰਤ ਨਹੀਂ ਹੈ। ਨਿਰੰਕਾਰ ਪਰਮੇਸ਼ਰ ਨੇ ਇਹਨਾਂ ਸਾਰਿਆਂ ਨੂੰ ਆਪਣੇ ਵਸ 'ਚ ਰੱਖਿਆ, ਇਹਨਾਂ ਨੇ ਰੱਬ ਦਾ ਕੀ ਅੰਤ ਪਾਉਣਾ, ਕੀ ਬ੍ਰਹਮਾ, ਕੀ ਸ਼ਿਵਜੀ, ਕੀ ਵਿਸ਼ਨੂੰ, ਇਹ ਕਈ ਲੱਖਾਂ ਅਵਤਾਰ ਧਾਰ ਕੇ ਇਸ ਧਰਤੀ ਦੇ ਉੱਤੇ ਆਏ, ਬੜੇ ਬੜੇ ਲੰਮਾ ਚਿਰ ਇਸ ਧਰਤੀ ਦੇ ਉੱਤੇ ਲੋਮਸ ਵਰਗੇ ਰਿਸ਼ੀ, ਮਾਰਕੰਡੇ ਵਰਗੇ ਰਿਸ਼ੀ ਇਸ ਧਰਤੀ ਦੇ ਉੱਤੇ ਪੈਦਾ ਹੋਏ, ਲੱਖਾਂ ਸਾਲ ਜ਼ਿੰਦਗੀ ਜੀਂਦੇ ਰਹੇ। ਨਿਰੰਕਾਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਰੰਚਕ ਮਾਤਰ ਵੀ ਇਹ ਲੋਕ ਭੇਤ ਨਹੀਂ ਪਾ ਸਕੇ। ਉਹ ਐਡੀ ਵੱਡੀ ਸ਼ਕਤੀ ਹੈ ਪਰਮਾਤਮਾ, ਦੱਸ ਰਹੇ ਨੇ ਭਾਈ ਗੁਰਦਾਸ ਜੀ। ਲੱਖ ਪਰਲੋ ਉਤਪਤ ਲੱਖ, ਹਰ ਹਟ ਮਾਲਾ ਅੱਖ ਫਰਕੇ। ਲੱਖਾਂ ਪਰਲੋ ਤੇ ਲੱਖਾਂ ਹੀ ਉਤਪਤੀਆਂ, ਹਰ ਹਟ ਮਾਲਾ ਟਿੰਡਾਂ ਦੀ ਮਾਲਾ ਵਾਂਗੂ ਅੱਖ ਫਰਕਣ ਵਿਖੇ ਹੇਠ ਉੱਤੇ ਹੁੰਦੀਆਂ ਰਹਿੰਦੀਆਂ। ਭਾਵ ਰੋਜ਼ ਹੀ ਰੋਜ਼, ਰੋਜ਼ ਦੇ ਰੋਜ਼ ਹੀ ਸਾਰੇ ਬ੍ਰਹਿਮੰਡ ਚ ਜਿੱਥੋਂ ਤੱਕ ਸਾਡੀ ਪਹੁੰਚ ਹੀ ਨਹੀਂ ਗੀ, ਪਤਾ ਨਹੀਂ ਕਿੱਥੇ ਕਿੱਥੇ ਲੱਖਾਂ ਵਾਰੀ ਪਰਲੋ ਆ ਰਹੀ ਹੈ, ਕਿਤੇ ਲੱਖਾਂ ਵਾਰੀ ਸੰਸਾਰ ਦੀ ਉਤਪਤੀ ਹੋ ਰਹੀ ਆ। ਜਿਵੇਂ ਹਰ ਹਟ, ਜੈਸੇ ਹਰ ਹਟ ਕੀ ਮਾਲਾ ਟਿੰਡ ਲਗਤ ਹੈ, ਇੱਕ ਸੱਖਣੀ ਹੋਰ ਫਿਰ ਪਰਿਯਤ ਹੈ, ਤੈਸੋ ਹੀ ਇਹ ਖੇਲ ਖਸਮ ਕਾ ਜਿਉਂ ਉਸ ਦੀ ਵਡਿਆਈ। ਖੂਹ ਦੇ ਵਿੱਚ ਆਪਾਂ ਟਿੰਡਾਂ ਚੱਲਦੀਆਂ ਵੇਖੀਆਂ, ਖੂਹ ਦੇ ਵਿੱਚੋਂ ਟਿੰਡਾਂ ਪਾਣੀ ਲਿਆਉਂਦੀਆਂ, ਇੱਕ ਟਿੰਡਾਂ ਭਰੀਆਂ ਪਾਣੀ ਦੀਆਂ ਖਾਲੀ ਹੋਈ ਜਾਂਦੀਆਂ, ਇੱਕ ਥੱਲਿਓ ਖੂਹ ਚੋਂ ਫਿਰ ਭਰ ਭਰ ਕੇ ਆਈ ਜਾਂਦੀਆਂ, ਨਾਲੋ ਨਾਲ ਟਿੰਡਾਂ ਭਰ ਭਰ ਕੇ ਆਈ ਜਾ ਰਹੀਆਂ, ਨਾਲੋ ਨਾਲ ਖਾਲੀ ਹੋਈ ਜਾ ਰਹੀਆਂ। ਕੋਈ ਦੁਨੀਆਂ ਤੋਂ ਤੁਰਿਆ ਜਾ ਰਿਹਾ, ਕੋਈ ਸੰਸਾਰ ਤੇ ਆ ਰਿਹਾ, ਕੋਈ ਦੁਨੀਆਂ ਤੇ ਜਨਮ ਲੈ ਰਿਹਾ, ਕਿਸੇ ਦੀ ਮੌਤ ਹੋ ਰਹੀ ਹੈ। ਤੇ ਸਾਨੂੰ ਕੇਵਲ ਆਪਣੇ ਆਲੇ ਦੁਆਲੇ ਦਾ ਪਤਾ ਆਇਆ ਥੋੜਾ ਬਹੁਤਾ, ਕਿ ਕੁਝ ਲੋਕ ਦੁਨੀਆਂ ਤੇ ਆ ਰਹੇ ਨੇ, ਕੁਝ ਲੋਕ ਦੁਨੀਆਂ ਤੋਂ ਜਾ ਰਹੇ ਆ। ਕਿੱਡਾ ਬ੍ਰਹਿਮੰਡ ਆ, ਕਿੰਨੀਆਂ ਧਰਤੀਆਂ ਨੇ, ਕਿੰਨੇ ਪਤਾਲ ਨੇ, ਕਿੰਨੇ ਆਕਾਸ਼ ਨੇ, ਤੇ ਸਾਰੇ ਆਕਾਸ਼ਾਂ ਤੇ ਸਾਰੀਆਂ ਧਰਤੀਆਂ ਤੇ ਸਾਰਿਆਂ ਪਤਾਲਾਂ ਦੇ ਵਿੱਚ ਹੀ ਇਹ ਭਾਣੇ ਵਰਤ ਰਹੇ ਰੱਬ ਦੇ। ਤੇ ਭਾਈ ਗੁਰਦਾਸ ਜੀ ਕਹਿੰਦੇ ਹਰ ਹੱਟ ਮਾਲਾ ਅੱਖ ਫਰਕੇ, ਖੂਹ ਦੀਆਂ ਟਿੰਡਾਂ ਦੀ ਮਾਲਾ ਵਾਂਗੂ ਅੱਖ ਫਰਕਣ ਜਿੰਨੇ ਸਮੇਂ ਚ, ਪਤਾ ਨੀ ਕਿੱਥੇ ਕਿੱਥੇ ਉਹ ਦੁਨੀਆਂ ਨੂੰ ਪੈਦਾ ਕਰ ਰਿਹਾ ਤੇ ਪਤਾ ਨੀ ਕਿੱਥੇ ਕਿੱਥੇ ਉਹ ਦੁਨੀਆਂ ਨੂੰ ਗਰਕ ਕਰ ਰਿਹਾ। ਲੱਖ ਪਰਲੋ ਉਤਪਤ ਲੱਖ, ਪਰਲੋ ਦਾ ਅਰਥ ਨਾਸ਼ ਕਰਨਾ, ਉਤਪਤ ਦਾ ਅਰਥ ਹੈ ਪੈਦਾ ਕਰਨਾ। ਪਤਾ ਨੀ ਕਿੰਨੇ ਦੁਨੀਆਂ ਚ ਪੈਦਾ ਹੋ ਰਹੇ ਆ ਤੇ ਕਿੰਨੇ ਦੁਨੀਆਂ ਤੋਂ ਜਾ ਰਹੇ ਆ, ਪਰਮੇਸ਼ਰ ਹੀ ਜਾਣੇ ਜਿਸ ਨੇ ਪੈਦਾ ਕੀਤਾ ਹੈ। ਸਾਧ ਸੰਗਤ ਆਸ਼ਕ ਹੋਏ ਤੱਕੇ, ਐਸੇ ਵਾਹਿਗੁਰੂ ਦਾ ਸਾਧ ਸੰਗਤ ਵਿੱਚ ਪ੍ਰੇਮੀ ਹੋ ਕੇ ਕੋਈ ਦਰਸ਼ਨ ਕਰੇ, ਰੱਬ ਦਾ ਆਸ਼ਕ ਬਣ ਕੇ, ਇਹ ਉਹਨਾਂ ਨੂੰ ਉਹਦੀ ਖੇਡ ਦਾ ਪਤਾ ਕਿ ਸਾਰੇ ਦਾ ਸਾਰਾ ਕੁਝ ਕਰਨ ਵਾਲਾ ਉਹ ਪਰਮਾਤਮਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਆ, ਅਸੀਂ ਨਹੀਂ ਕੋਈ ਵੀ ਉਹਦਾ ਭੇਦ ਪਾ ਸਕਦੇ। ਲੱਖਾਂ ਬ੍ਰਹਮਾ, ਲੱਖਾਂ ਵਿਸ਼ਨੂੰ, ਲੱਖਾਂ ਸ਼ਿਵਜੀ, ਜਿੰਨੇ ਮਰਜ਼ੀ ਸਮਾਧੀਆਂ ਲਾ ਲਾ ਕੇ ਥੱਕ ਗਏ ਆ, ਉਹ ਪ੍ਰਭੂ ਦੇ ਲੱਖਾਂ ਬ੍ਰਹਿਮੰਡਾਂ ਬਾਰੇ ਕੁਝ ਵੀ ਨਹੀਂ ਜਾਣ ਸਕਿਆ। ਪਰਮੇਸ਼ਰ ਦੇ ਚਰਨਾਂ ਵਿੱਚ ਜੁੜ ਕੇ ਉਹਦੇ ਨਾਲ ਲੀਨ ਹੋਏ ਆ, ਤੇ ਰੱਬ ਨਾਲ ਜੇ ਕਿਸੇ ਦੀ ਸਾਂਝ ਬਣੀ ਆ ਤੇ ਉਹ ਨੇ ਜਿਹੜੇ ਰੱਬ ਦੇ ਸੱਚੇ ਪ੍ਰੇਮੀ ਤੇ ਸੱਚੇ ਆਸ਼ਕ ਬਣ ਗਏ, ਜਿਨ੍ਹਾਂ ਨੇ ਅਮਲੀ ਜੀਵਨ ਦੇ ਵਿੱਚ ਇਹ ਅਪਣਾ ਲਿਆ ਵਾ। ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਉਹਨਾਂ ਨੇ ਪਰਮੇਸ਼ਰ ਦਾ ਭੇਤ ਪਾਇਆ ਤੇ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਗਏ, ਅਭੇਦ ਹੋ ਗਏ ਹਨ। ਵਾਰ 29 ਪੌੜੀ 17 ਦੇ ਵਿੱਚ ਗੁਰਮੁਖ ਜਨਾਂ ਦਾ ਜ਼ਿਕਰ ਕਰਦੇ ਨੇ, ਜਿਹੜੇ ਆਪਾ ਭਾਵ ਨੂੰ ਜਿੱਤ ਕੇ, ਮਨ ਨੂੰ ਜਿੱਤ ਕੇ ਪਰਮੇਸ਼ਰ ਦੇ ਚਰਨਾਂ ਨਾਲ ਸਾਂਝ ਪਾਉਂਦੇ ਨੇ, ਕੈਸਾ ਜੀਵਨ ਹੈ ਉਹਨਾਂ ਦਾ। ਪਾਰ ਬ੍ਰਹਮ ਪੂਰਨ ਬ੍ਰਹਮ, ਆਦ ਪੁਰਖ ਹੈ ਸਤਿਗੁਰ ਸੋਈ, ਜੋਗ ਧਿਆਨ ਹੈਵਾਨ ਹੋਏ, ਜੋਗ ਧਿਆਨ ਹੈਰਾਨ ਹੋਏ, ਵੇਦ ਗਿਆਨ ਪਰਵਾਹ ਨਾ ਹੋਈ, ਦੇਵੀ ਦੇਵ ਸਰੇਮ ਦੇ, ਜਲ ਥਲ ਮਹੀਲ ਭਵਦੀ ਲੋਈ, ਹੋਮ ਜਗ ਜਾਪ ਤਪ ਘਣੇ, ਕਰ ਕਰ ਕਰਮ ਧਰਮ ਦੁਖ ਰੋਈ, ਵਸ ਨ ਆਵੇ ਧਾਮ ਦਾ ਅੱਠ ਖੰਡ ਪਾਖੰਡ ਵਿਗੋਈ, ਗੁਰਮੁਖ ਮਨ ਜਿਣ ਜਗ ਜਿਣੇ, ਆਪ ਗਵਾਏ ਆਪੇ ਸਭ ਕੋਈ, ਸਾਧ ਸੰਗਤ ਗੁਣ ਹਾਰ ਪਰੋਈ, ਸਾਧ ਸੰਗਤ ਗੁਣ ਹਾਰ ਪਰੋਈ। ਪਾਰ ਬ੍ਰਹਮ ਪੂਰਨ ਬ੍ਰਹਮ, ਆਦ ਪੁਰਖ ਹੈ ਸਤਿਗੁਰ ਸੋਈ, ਕਹਿਣ ਲੱਗੇ ਨਿਰਗੁਣ ਬ੍ਰਹਮ ਨੇ, ਭਾਵ ਨਿਰਗੁਣ ਪਾਰ ਬ੍ਰਹਮ ਪਰਮੇਸ਼ਰ ਨੇ, ਸਤਿਗੁਰੂ ਦੇ ਰੂਪ ਵਿੱਚ ਹੀ ਸਰਗੁਣ ਸਰੂਪ ਇਸ ਧਰਤੀ ਦੇ ਉੱਤੇ ਧਾਰਿਆ, ਤੇ ਉਹ ਆਦ ਪੁਰਖ ਪਰਮਾਤਮਾ ਵਾ ਨਾ ਜਿਹੜਾ, ਉਹ ਇਸ ਧਰਤੀ ਦੇ ਉੱਤੇ ਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦਾ ਸਰੂਪ ਆ। ਭਾਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਹੀ ਉਸ ਪਾਰ ਬ੍ਰਹਮ ਪਰਮੇਸ਼ਰ ਸਰੂਪ ਵਿੱਚ ਸੰਸਾਰ ਜਗਤ ਚ ਆਏ ਤੇ ਦੂਸਰਾ ਪਾਖੇ ਦਾ ਇਹ ਕਿ ਪਰਮਾਤਮਾ ਹੀ ਗੁਰੂ ਨਾਨਕ ਦੇਵ ਸਾਹਿਬ ਦੇ ਰੂਪ ਵਿੱਚ ਇਸ ਧਰਤੀ ਦੇ ਉੱਤੇ ਅਕਾਲ ਪੁਰਖ ਪ੍ਰਭੂ ਆਪ ਪੈਦਾ ਹੋਇਆ। ਪਰਮੇਸ਼ਰ ਹੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਏ। ਧੰਨ ਗੁਰੂ ਨਾਨਕ ਦਾਤਾ ਇਸ ਧਰਤੀ ਦੇ ਉੱਤੇ ਪਰਮੇਸ਼ਰ ਸਰੂਪ ਹੋ ਕੇ ਆਇਆ। ਯੋਗ ਧਿਆਨ ਹੈਰਾਨ ਹੋਏ, ਵੇਦ ਗਿਆਨ ਪਰਵਾਹ ਨਾ ਕੋਈ। ਉਸ ਆਦਿ ਪੁਰਖ ਨੂੰ ਪਾਉਣ ਲਈ ਯੋਗ ਧਿਆਨ ਹੈਰਾਨ ਹੋ ਰਹੇ। ਬੜੇ ਬੜੇ ਯੋਗੀ, ਬੜੇ ਬੜੇ ਸਮਾਧੀਆਂ ਲਾਉਣ ਵਾਲੇ, ਬੜੇ ਬੜੇ ਧਿਆਨ ਲਾਉਣ ਵਾਲੇ ਹੈਰਾਨ ਹੋ ਰਹੇ ਆ। ਵੇਦ ਗਿਆਨ ਪਰਵਾਹ ਨਾ ਕੋਈ, ਵੇਦਾਂ ਦੇ ਗਿਆਨ ਦੀ ਪਰਵਾਹ ਵੀ ਕੁਝ ਨਹੀਂ, ਭਾਵ ਰੱਬ ਵਸ ਚ ਨਹੀਂ ਆ ਰਿਹਾ। ਤੇ ਕਿੱਡੀ ਕਮਾਲ ਦੀ ਗੱਲ ਹੈ, ਗੁਰੂ ਨਾਨਕ ਦੇ ਚਰਨਾਂ ਵਿੱਚ ਬਹਿ ਕੇ ਸਿੱਖਾਂ ਨੇ ਰੱਬ ਨੂੰ ਪਾਉਣਾ ਤੇ ਇੱਕ ਪਾਸੇ ਰਿਹਾ, ਵਸ ਚ ਕਰ ਲਿਆ। ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾਂ ਕਹਿ ਵਸ ਭਗਤਾਂ ਤਾਣ ਤੇਰਾ। ਬੜੇ ਬੜੇ ਯੋਗੀ, ਬੜੇ ਬੜੇ ਧਿਆਨ ਲਾਉਣ ਵਾਲੇ ਤੇ ਬੜੇ ਬੜੇ ਗਿਆਨਵਾਨ ਭਾਈ ਗੁਰਦਾਸ ਜੀ ਕਹਿੰਦੇ ਵੇਦਾਂ ਦੇ ਗਿਆਤਾ ਹੈਰਾਨ ਹੋ ਰਹੇ ਆ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਰਹੀ, ਰੱਬ ਨੂੰ ਨਹੀਂ ਪਾ ਸਕੇ। ਧੰਨ ਗੁਰੂ ਨਾਨਕ ਦਾਤਾ ਤੇ ਧੰਨ ਗੁਰੂ ਨਾਨਕ ਦੇ ਸਿੱਖ ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਦੇ ਪਿਆਰੇ, ਜਿਹੜੇ ਰੱਬ ਨੂੰ ਪਾਉਣ ਦੀ ਬਾਤ ਹੀ ਨਹੀਂ ਵਸ ਚ ਕਰ ਲੈਂਦੇ, ਪ੍ਰੇਮ ਨਾਲ ਪ੍ਰੀਤ ਦੀਆਂ ਡੋਰੀਆਂ ਨਾ ਬੰਨ੍ਹ ਲੈਂਦੇ ਰੱਬ ਨੂੰ। ਐਸੀ ਸਤਿਗੁਰੂ ਪਾਤਸ਼ਾਹ ਨੇ ਸਾਡੇ ਤੇ ਬਖਸ਼ਿਸ਼ ਕੀਤੀ ਸਾਧ ਸੰਗਤ ਤੇ ਸੱਚਾਈ। ਜੇ ਕਿਤੇ ਸਹੀ ਅਰਥਾਂ ਚ ਭਾਈ ਗੁਰਦਾਸ ਜੀ ਦੀਆਂ ਵਾਰਾਂ ਸਾਨੂੰ ਸਮਝ ਪੈ ਜਾਣ, ਬਾਣੀ ਦੇ ਮਹਾਨ ਵਿਆਖਿਆਕਾਰ, ਸਿੱਖ ਕਿਤੇ ਨਹੀਂ ਭਟਕ ਸਕਦਾ, ਸਿੱਖ ਕਿਤੇ ਨਹੀਂ ਠੋਕਰਾਂ ਖਾਣ ਵਾਸਤੇ ਜਾ ਸਕਦਾ। ਸਾਧ ਸੰਗਤ ਅਸੀਂ ਸਮਝ ਹੀ ਨਹੀਂ ਸਕੇ ਕਿ ਕਿੱਡਾ ਮਹਾਨ ਗਿਆਨ ਦਾ ਖਜ਼ਾਨਾ ਖਸਮ ਦੀ ਬਾਣੀ ਚੋਂ ਬੜੀ ਬੜੀ ਵਿਆਖਿਆ ਕਰ ਕਰਕੇ ਬਰੀਕੀ ਚ ਜਾ ਕੇ ਭਾਈ ਗੁਰਦਾਸ ਜੀ ਨੇ ਸਾਡੀ ਝੋਲੀ ਚ ਪਾਇਆ। ਵੇਖੋ ਕਿੱਡੇ ਕਮਾਲ ਦੇ ਬਚਨ ਹੋਰ ਕਹਿੰਦੇ ਨੇ, ਦੇਵੀ ਦੇਵ ਸਰੇਮ ਦੇ ਜਲ ਥਲ ਮਹੀਲ ਭਵਦੀ ਲੋਈ। ਦੇਵੀਆਂ ਅਤੇ ਦੇਵਤੇ ਪਰਮਾਤਮਾ ਨੂੰ ਸੇਵਦੇ ਆ, ਉਹਦੀ ਸੇਵਾ ਭਗਤੀ ਕਰਦੇ ਆ, ਜਲਾਂ ਥਲਾਂ ਪਤਾਲਾਂ ਦੇ ਵਿੱਚ ਭੌਂਦੇ ਫਿਰਦੇ ਆ, ਪਰਮੇਸ਼ਰ ਦੀ ਪ੍ਰਾਪਤੀ ਹੋ ਜੇ। ਤੇ ਗੁਰੂ ਨਾਨਕ ਦੇ ਦਰ ਘਰ ਚ ਕੀ ਆ, ਵਿੱਚ ਸੰਗਤ ਹਰ ਪ੍ਰਭ ਵਸੇ ਜੀ, ਸੱਚ ਖੰਡ ਵਸੇ ਨਿਰੰਕਾਰ। ਸਾਧ ਸੰਗਤ ਸੱਚ ਖੰਡ ਬਣਾਇਆ, ਦੇਵੀਆਂ ਦੇਵਤੇ ਪਤਾਲਾਂ ਚ ਤੇ ਕੋਈ ਆਕਾਸ਼ ਦੇ ਉੱਤੇ ਤੇ ਕੋਈ ਸਵਰਗ ਲੋਕ ਦੇ ਵਿੱਚ ਰੱਬ ਨੂੰ ਲੱਭਦੇ ਫਿਰਦੇ ਆ। ਮੇਰਾ ਬਾਬਾ ਨਾਨਕ ਕਹਿੰਦਾ, ਸਾਧ ਸੰਗਤ ਚਾ ਗੁਰ ਸ਼ਬਦ ਦੀ ਕਮਾਈ ਕਰ, ਰੱਬ ਤੇਰੇ ਸਾਹਮਣੇ ਬੈਠਾ, ਤੇਰੇ ਅੰਤ ਸ਼ਕਰਨ ਵਿੱਚੋਂ ਤੇਰੇ ਨਾਲ ਨਾਲ ਤੁਰਿਆ ਫਿਰਦਾ, ਤੇਰੇ ਅੰਦਰੋਂ ਵਿਖਾ ਦਿੰਦੇ ਆ ਰੱਬ। ਬੜਾ ਪਿਆਰਾ ਰਸਤਾ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ, ਪਰ ਚੱਲਣ ਦੀ ਲੋੜ ਹੈ, ਇਹਨੂੰ ਕਮਾਉਣ ਦੀ ਲੋੜ ਹੈ। ਫਿਰ ਹੋਰ ਬਚਨ ਦੱਸੇ ਭਾਈ ਗੁਰਦਾਸ, ਹੋਮ ਜੱਗ ਜਾਪ ਤਪ ਘਣੇ, ਕਰ ਕਰ ਕਰਮ ਧਰਮ ਦੁੱਖ ਰੋਈ। ਹੋਮ ਕਰਨ ਵਾਲੇ, ਜੱਗ ਕਰਨ ਵਾਲੇ, ਜਾਪ ਕਰਨ ਵਾਲੇ, ਤਪ ਕਰਨ ਵਾਲੇ, ਧੂਣੀਆਂ ਤਪਾਉਣ ਵਾਲੇ ਬੜੇ ਲੋਕ ਕਰਮ ਕਰ ਕਰਕੇ ਧਰਮ ਦੇ ਕਰਮ ਕਾਂਢਾਂ ਚ ਫਸ ਫਸ ਕੇ ਦੁੱਖਾਂ ਦੇ ਵਿੱਚ ਹੀ ਰੋਂਦੇ ਰਹੇ, ਰੋਂਦੇ ਰਹੇ, ਰੱਬ ਨਹੀਂ ਪਾ ਸਕੇ, ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ। ਕਰਮ ਧਰਮ ਪਾਖੰਡ ਜੋ ਦੀਸੈ, ਤਿੰਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਦੱਸ ਰਹੇ ਭਾਈ ਗੁਰਦਾਸ ਜੀ, ਵਸ ਨਾ ਆਵੇ ਧਾਮ ਦਾ ਅੱਠ ਖੰਡ ਪਾਖੰਡ ਵਿਗੋਈ, ਦੌੜਦਾ ਮਨ ਕਾਬੂ ਨਹੀਂ ਆਉਂਦਾ, ਭੱਜਾ ਫਿਰਦਾ, ਚਾਰ ਵਰਨ ਚਾਰ ਆਸ਼ਰਮਾਂ ਦੇ ਲੋਕ ਪਖੰਡ ਕਰ ਕਰਕੇ ਥੱਕ ਗਏ। ਕੀ ਖੱਤਰੀ, ਕੀ ਬ੍ਰਾਹਮਣ, ਕੀ ਵੈਸ਼, ਕੀ ਸ਼ੂਦਰ, ਕੀ ਬ੍ਰਹਮਚਾਰੀ, ਕੀ ਗ੍ਰਿਸਤੀ ਲੋਕ, ਕੀ ਬਾਨਪ੍ਰਸਤੀ, ਘਰ ਘਰ ਮੰਗਣ ਵਾਲੇ ਸੰਨਿਆਸੀ, ਮਨ ਵਸ ਚ ਨਹੀਂ ਆਇਆ, ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ, ਨਿਰੰਕਾਰ ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਹੀ ਨਹੀਂ ਹੋ ਸਕੇ। ਪਰ ਆਹ ਪੰਕਤੀ ਅਗਲੀ ਬੜੀ ਕਮਾਲ ਦੀ, ਜੇ ਕਹਿੰਦੇ ਜਿਹੜੇ ਗੁਰੂ ਦੀ ਸ਼ਰਨ ਪੈ ਗਏ ਆ, ਜਿਹੜੇ ਸਤਿਗੁਰ ਦੇ ਚਰਨਾਂ ਚ ਜੁੜ ਗਏ, ਜਿਹੜੇ ਗੁਰਮੁੱਖ ਹੋ ਗਏ, ਜਿਨ੍ਹਾਂ ਨੇ ਆਪਣਾ ਮੁੱਖ ਗੁਰੂ ਵੱਲ ਕਰ ਲਿਆ, ਪਿਆਰੇ ਉਹਨਾਂ ਨੇ ਮਨ ਤੇ ਜੇਤੀ ਲਿਆ, ਜਗਤ ਨੂੰ ਵੀ ਜਿੱਤ ਲਿਆ, ਆਪਾ ਗਵਾਇਆ ਤੇ ਰੱਬ ਪ੍ਰਾਪਤ ਹੋ ਗਿਆ। ਪੰਕਤੀ ਭਾਈ ਗੁਰਦਾਸ ਜੀ ਨੇ ਉਚਾਰਨ ਕੀਤੀ, ਗੁਰਮੁਖ ਮਨ ਜਿਣ ਜਗ ਜਿਣੇ, ਆਪ ਗਵਾਏ ਆਪੇ ਸਭ ਕੋਈ। ਜਿਹੜੇ ਗੁਰੂ ਦੀ ਸ਼ਰਨ ਪੈ ਗਏ, ਮਨ ਦੇ ਜਿੱਤਣ ਨਾਲ ਉਹਨਾਂ ਨੇ ਜਗਤ ਨੂੰ ਵੀ ਜਿੱਤ ਲਿਆ, ਕਿਉਂਕਿ ਮਨ ਜੀਤੇ ਜਗ ਜੀਤ। ਮਨ ਜੀਤੇ ਜਗ ਜੀਤ ਦਾ ਮਤਲਬ ਜਿਨ੍ਹਾਂ ਨੇ ਆਪਣਾ ਮਨ ਜਿੱਤ ਲਿਆ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਉਹ ਪਾਤਸ਼ਾਹਾਂ ਦੇ ਪਾਤਸ਼ਾਹ ਹੋ ਗਏ। ਜਗਤ ਦੁਨੀਆਂ ਉਹਨਾਂ ਦੇ ਮਗਰ ਮਗਰ ਤੁਰੇ ਫਿਰਦੇ, ਸੰਸਾਰ ਉਹਨਾਂ ਦੇ ਪਿੱਛੇ ਪਿੱਛੇ ਤੁਰਿਆ ਫਿਰਦਾ। ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਸਾਰੇ ਦਾ ਸਾਰਾ ਜਗਤ ਸੰਸਾਰ ਤੇਰਾ ਵਾ, ਤੂੰ ਗੁਰੂ ਦਾ ਹੋ ਜਾ। ਇਸ ਲਈ ਮਨ ਦੇ ਜਿੱਤਣ ਨਾਲ ਉਹਨਾਂ ਨੇ ਜਗਤ ਨੂੰ ਵੀ ਜਿੱਤ ਲਿਆ, ਭਾਵ ਏਦਾਂ ਜ਼ਿੰਦਗੀ ਜੀਂਦੇ ਜਿਵੇਂ ਸ਼ਹਿਨਸ਼ਾਹ ਹੋ। ਨਾਨਕ ਪਾਤਸ਼ਾਹੀ ਪਾਤਸ਼ਾਹ, ਉਹ ਪਾਤਸ਼ਾਹਾਂ ਦੇ ਪਾਤਸ਼ਾਹ ਹੋ ਗਏ। ਸੋ ਆਪਾਂ ਗਵਾਉਣ ਨਾਲ ਸਭ ਕੋਈ ਪਰਮੇਸ਼ਰ ਦਾ ਹੀ ਹੋ ਜਾਂਦਾ। ਜਦੋਂ ਮੈਂ ਮੇਰੀ ਮੁੱਕ ਗਈ, ਪਰਮੇਸ਼ਰ ਵਿੱਚ ਵੀ ਲੀਨ ਹੋ ਗਏ, ਤੇ ਜਦੋਂ ਜਗਤ ਵਾਲੇ ਪਾਸੇ ਤੱਕਦੇ, ਇਹਦੇ ਵਿੱਚੋਂ ਵੀ ਉਹਨਾਂ ਨੂੰ ਰੱਬ ਨਜ਼ਰ ਆਉਂਦਾ। ਜੀਵਨ ਕੀ ਬਣ ਗਿਆ? ਸਾਧ ਸੰਗਤ ਗੁਣ ਹਾਰ ਪਰੋਈ। ਸਾਧ ਸੰਗਤ ਗੁਣਾਂ ਦਾ ਹਾਰ ਪਰੋਂਦੀ ਹੈ, ਮਤਲਬ ਸਾਧ ਸੰਗਤ ਵਿੱਚ ਸਤ, ਸੰਤੋਖ, ਦਇਆ, ਧਰਮ, ਧੀਰਜ, ਸਿਮਰਨ, ਸੇਵਾ, ਬੰਦਗੀ, ਦਇਆ, ਖਿਮਾ, ਨਿਮਰਤਾ, ਗਰੀਬੀ ਵਾਲਾ ਸੁਭਾਓ, ਸਤ, ਸੰਤੋਖ, ਸਹਿਜ, ਅਡੋਲਤਾ, ਟਿਕਾਓ, ਇਹ ਐਸੇ ਸ਼ੁਭ ਗੁਣ ਗੁਰਮੁਖ ਜਨਾਂ ਦੇ ਹਿਰਦੇ ਵਿੱਚ ਵੱਸ ਜਾਂਦੇ, ਪ੍ਰਭੂ ਪਰਮਾਤਮਾ ਦੇ ਪਿਆਰਿਆਂ ਦੇ ਹਿਰਦੇ ਵਿੱਚ ਵੱਸ ਜਾਂਦੇ। ਇਸ ਲਈ ਜੋਗੀ, ਗਿਆਨੀ, ਜਪੀ ਤਪੀ ਤੇ ਕਰਮਾਂ ਦੇ ਭਰਮ ਵਿਖੇ ਫਸੇ ਹੋਏ ਜਿਹੜੇ ਨੇ, ਉਹ ਪ੍ਰਭੂ ਨੂੰ ਪ੍ਰਾਪਤ ਨਹੀਂ ਕਰ ਸਕਦੇ। ਜਿਹੜੇ ਗੁਰਮੁਖ ਜਾਣਿਆ, ਉਹ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਆਤਮਿਕ ਆਨੰਦ ਮਾਣਦੇ ਨੇ। ਜਿਹੜਾ ਆਤਮਿਕ ਆਨੰਦ ਸਾਧ ਸੰਗਤ ਵਿੱਚ ਆ ਕੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਰਹਿ ਕੇ ਮਾਣਿਆ ਜਾ ਸਕਦਾ ਹੈ।